ਜੁਗੋ ਜੁਗ ਅਟਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਮਿੱਠੀ ਅਤੇ ਨਿੱਘੀ ਗੋਦ ਵਿੱਚ ਜੁੜ ਬੈਠੀ ਗੁਰੂ ਰੂਪ ਸਾਹਿਬ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਮੁਖ ਪਿਆਰੇ ਬਾਊ ਜੀ ਹੋਰਾਂ ਦੀਆਂ ਕਲਮਬੱਧ ਕੀਤੀਆਂ ਆਤਮਕ ਲੇਖਣੀਆਂ, ਇਹਨਾਂ ਲੇਖਣੀਆਂ ਵਿੱਚੋਂ ਜੋ ਅੱਜ ਦਾ ਵਿਸ਼ਾ ਹੈ ਜੀ, ਉਹ ਹੈ ਲੇਖ ਨੰਬਰ 7, ਕਰੋ ਯਤਨ ਜੇ ਹੋਏ ਮਿਹਰਬਾਨਾ। ਕਰੋ ਯਤਨ ਜੇ ਹੋਏ ਮਿਹਰਬਾਨਾ, ਗੁਰਬਾਣੀ ਦੀ ਇਸ ਪੰਕਤੀ ਦੇ ਦੋ ਪੱਖ ਹਨ। ਇੱਕ ਤਾਂ ਹੈ ਕਰੋ ਯਤਨ, ਦੂਸਰਾ ਹੈ ਹੋਏ ਮਿਹਰਬਾਨਾ। ਕਰੋ ਯਤਨ ਦੇ ਅੰਤਰੀ ਭਾਵ ਨੂੰ ਸਪਸ਼ਟ ਕਰਨ ਲਈ ਕੁਝ ਵਿਚਾਰਾਂ ਪੇਸ਼ ਕੀਤੀਆਂ ਜਾਂਦੀਆਂ ਹਨ। ਕਰੋ ਯਤਨ ਕੀ ਹੈ? ਸੂਰਜ ਹਮੇਸ਼ਾ ਪ੍ਰਕਾਸ਼ਵਾਨ ਹੈ ਅਤੇ ਇਸ ਦੀ ਧੁੱਪ ਦਾ ਪ੍ਰਕਾਸ਼ ਆਦਿ ਤੋਂ ਹੀ ਸਹਿ ਸੁਭਾਅ ਹੋ ਰਿਹਾ ਹੈ। ਇਸ ਤਰ੍ਹਾਂ ਇਹ ਪ੍ਰਕਾਸ਼ ਇਲਾਹੀ ਦਾਤ ਹੈ, ਅਮਿਤ ਹੈ, ਅਥਾਹ ਇਕਸਾਰ ਸਦੀਵੀ ਹੈ, ਸਹਿ ਸੁਭਾਅ ਹੈ, ਨਿੱਗ ਸਰੂਪ ਹੈ, ਸੁਖਦਾਈ ਹੈ, ਜੀਵਨ ਦਾਤਾ ਹੈ, ਸ਼ਕਤੀ ਦਾਤਾ ਹੈ, ਪ੍ਰਕਾਸ਼ ਰੂਪ ਹੈ, ਹਨੇਰ ਖੰਡਨ ਹੈ, ਵਿਤਕਰਾ ਰਹਿਤ ਹੈ, ਨਿਰਮਲ ਹੈ, ਸਰਬ ਵਿਆਪੀ ਹੈ। ਇਸ ਧੁੱਪ ਦੇ ਪ੍ਰਕਾਸ਼ ਲਈ ਅਸੀਂ ਕੋਈ ਸੋਚ ਨਹੀਂ ਕੀਤੀ, ਵਿਉਂਤ ਨਹੀਂ ਕੀਤੀ, ਮੰਗ ਨਹੀਂ ਕੀਤੀ, ਕੋਈ ਕਾਲਨਾ ਨਹੀਂ ਕਾਲੀ, ਕੋਈ ਕੀਮਤ ਨਹੀਂ ਦਿੱਤੀ। ਜਦ ਕਦੀ ਅਸੀਂ ਇਸ ਧੁੱਪ ਦੀ ਇਲਾਹੀ ਦਾਤ ਤੋਂ ਵਾਂਝੇ ਹੁੰਦੇ ਹਾਂ ਤਾਂ ਇਸ ਵਿੱਚ ਧੁੱਪ ਜਾਂ ਧੁੱਪ ਦੇ ਸੋਮੇ ਸੂਰਜ ਦਾ ਕੋਈ ਦੋਸ਼ ਨਹੀਂ ਹੁੰਦਾ। ਜਦ ਅਸੀਂ ਕਿਸੇ ਵਜ੍ਹਾ ਨਾਲ ਧੁੱਪ ਤੋਂ ਓਹਲੇ ਹੋ ਜਾਂਦੇ ਹਾਂ ਤਾਂ ਧੁੱਪ ਦੇ ਸੁਖਦਾਈ ਗੁਣਾਂ ਤੋਂ ਵਾਂਝੇ ਹੋ ਜਾਂਦੇ ਹਾਂ। ਜਦ ਫਿਰ ਧੁੱਪ ਦੇ ਪ੍ਰਕਾਸ਼ 'ਚ ਆਪਣੇ ਆਪ ਨੂੰ ਪੇਸ਼ ਕਰਦੇ ਹਾਂ ਤਾਂ ਫਿਰ ਧੁੱਪ ਦਾ ਸੁਖਦਾਈ ਨਿੱਘ ਅਤੇ ਚਾਨਣ ਮਾਣਦੇ ਹਾਂ। ਸੋ ਹਨੇਰੇ ਵਿੱਚੋਂ ਨਿਕਲ ਕੇ ਆਪਣੇ ਆਪ ਨੂੰ ਧੁੱਪ ਦੀ ਹਜ਼ੂਰੀ 'ਚ ਪੇਸ਼ ਕਰਨਾ, ਇਹੀ ਸਾਡਾ ਯਤਨ ਹੈ। ਹਨੇਰੇ 'ਚੋਂ ਨਿਕਲ ਕੇ ਧੁੱਪ ਦੀ ਹਜ਼ੂਰੀ 'ਚ ਆਪਣੇ ਆਪ ਨੂੰ ਪੇਸ਼ ਕਰਨਾ, ਇਹੀ ਸਾਡਾ ਯਤਨ ਹੈ। ਇਸੇ ਤਰ੍ਹਾਂ ਜਦ ਅਸੀਂ ਅਕਾਲ ਪੁਰਖ ਦੀ ਹਜ਼ੂਰੀ ਅਥਵਾ ਯਾਦ ਵਿੱਚ ਰਹਿੰਦੇ ਹਾਂ ਤਾਂ ਸਾਨੂੰ ਅਕਾਲ ਪੁਰਖ ਦੀਆਂ ਸਾਰੀਆਂ ਦੈਵੀ ਦਾਤਾਂ ਸਹਿਜੇ ਹੀ ਪ੍ਰਦਾਨ ਹੁੰਦੀਆਂ ਹਨ ਅਤੇ ਅਸੀਂ ਅਲੌਕਿਕ ਇਲਾਹੀ ਹਜ਼ੂਰੀ ਦਾ ਨਿੱਘ ਅਤੇ ਰਸ ਰੰਗ ਮਾਣਦੇ ਹਾਂ। ਐਨ ਇਸ ਦੇ ਉਲਟ, ਜਦ ਸਾਡਾ ਮਨ ਆਪਣੇ ਸੋਮੇ ਅਕਾਲ ਪੁਰਖ ਤੋਂ ਬੇਮੁੱਖ ਹੋ ਕੇ ਭੁੱਲ ਵਿੱਚ ਵਿਚਰਦਾ ਹੈ ਤਾਂ ਅਸੀਂ ਸਾਰੀਆਂ ਇਲਾਹੀ ਦਾਤਾਂ ਤੋਂ ਵਾਂਝੇ ਰਹਿੰਦੇ ਹਾਂ ਅਤੇ ਮਾਇਕੀ ਪਰਮ ਦੇ ਹਨੇਰੇ ਕਾਰਨ ਦੁੱਖ ਕਲੇਸ਼ ਭੋਗਦੇ ਹਾਂ। ਪਰਮੇਸ਼ਰ ਤੇ ਭੁੱਲਿਆਂ ਵਿਆਪਨ ਸਭੇ ਰੋਗ, ਵੇਮੁੱਖ ਹੋਏ ਰਾਮ ਤੇ ਲੱਗਣ ਜਨਮ ਵਿਜੋਗ। ਜਿਸਨੋ ਬਿਸਰੇ ਪੁਰਖ ਵਿਦਾਤਾ, ਜਲਤਾ ਫਿਰੇ ਰਹੇ ਨਿਤ ਤਾਤਾ। ਜਾ ਕੋ ਬਿਸਰੇ ਰਾਮ ਨਾਮ, ਤਾਹੂ ਕੋ ਪੀਰ। ਇਸ ਤਰ੍ਹਾਂ ਪ੍ਰਕਾਸ਼ ਦਾ ਰਸ ਮਾਨਣਾ ਜਾਂ ਇਸ ਤੋਂ ਵਾਂਝੇ ਰਹਿਣਾ ਸਾਡੇ ਮੁੱਢਲੇ ਯਤਨ ਦਾ ਹੀ ਨਤੀਜਾ ਹੈ, ਜਾਂ ਇਉਂ ਕਹੋ ਕਿ ਨਾਮ ਸਿਮਰਨ ਹੀ ਆਤਮਕ ਪ੍ਰਕਾਸ਼ ਦੀ ਗੁਪਤ ਕੁੰਜੀ ਹੈ। ਦੂਜੇ ਲਫ਼ਜ਼ਾਂ ਵਿੱਚ ਅਕਾਲ ਪੁਰਖ ਦੀ ਯਾਦ, ਅਕਾਲ ਪੁਰਖ ਦੀ ਯਾਦ ਅਥਵਾ ਸਿਮਰਨ, ਇਹੀ ਨਾਮ ਦੇ ਪ੍ਰਕਾਸ਼ਮਈ ਆਤਮਕ ਮੰਡਲ ਦੀਆਂ ਇਲਾਹੀ ਦਾਤਾਂ ਦੇ ਭੰਡਾਰੇ ਦੀ ਆਤਮਕ ਕੁੰਜੀ ਹੈ। ਮਨ ਪਿਆਰਿਆ, ਜੀਓ ਮਿੱਤਰਾ, ਹਰ ਨਾਮ ਜਪਤ ਪ੍ਰਗਾਸੋ। ਜਿਸ ਸਿਮਰਤ ਸਗਲਾ ਦੁੱਖ ਜਾਏ, ਸਰਬ ਸੁਖ ਵਸੇ ਮਨ ਆਏ। ਪਰ ਇੱਥੇ ਇੱਕ ਅਤ ਡੂੰਗੀ ਤੇ ਜ਼ਰੂਰੀ ਘੁੰਡੀ ਖੋਲਣ ਦੀ ਲੋੜ ਹੈ। ਕੀ? ਕਿ ਹੋਮੇ ਅਧੀਨ ਤ੍ਰੈ ਗੁਣਾਂ 'ਚ ਕੀਤੇ ਹੋਏ ਧਾਰਮਿਕ ਕਰਮ ਕਿਰਿਆ ਜਾਂ ਕਰਮ ਕਾਂਡ, ਇਹ ਸਾਡੇ ਯਤਨ ਹਨ, ਨਤੀਜਾ ਨਹੀਂ। ਇਹ ਸਾਧਨ ਹਨ ਪਰ ਪੂਰਨਤਾ ਨਹੀਂ, ਯਾਤਰਾ ਹੈ ਮੰਜ਼ਿਲ ਨਹੀਂ, ਗਿਆਨ ਹੈ ਪ੍ਰਕਾਸ਼ ਨਹੀਂ, ਕਾਲਨਾ ਹੈ ਗੁਰਪ੍ਰਸਾਦ ਨਹੀਂ, ਪੌੜੀ ਹੈ ਸਿਖਰ ਨਹੀਂ, ਕਲਾਸਾਂ ਹਨ ਡਿਗਰੀ ਨਹੀਂ, ਕਿਰਿਆ ਹੈ ਨਤੀਜਾ ਨਹੀਂ, ਫਲ ਹੈ ਰਸ ਨਹੀਂ, ਫੁੱਲ ਹੈ ਮਹਿਕ ਨਹੀਂ, ਬਲਬ ਹੈ ਰੋਸ਼ਨੀ ਨਹੀਂ। ਕਿਉਂ? ਹੋਮੇ ਅਧੀਨ ਤ੍ਰੈ ਗੁਣਾਂ ਵਿੱਚ ਕੀਤੇ ਹੋਏ ਧਾਰਮਿਕ ਕਰਮ ਕਿਰਿਆ ਜਾਂ ਕਰਮ ਕਾਂਡ। दाते दात रखी हथ अपने जिस पावे तिस देई। ए प्रम प्याला खसम का जय पावे तै दे। पर असी अपनी होमे अधीन माइकी कृष्मिया च इतने चंदियाए होए हाँ कि फल दाता परमेश्वर नू उक्का ही भुल गए हाँ ते अपने हों अधीन कीते गए इन्हां जतना नू ही फल समझी बैठे हाँ, अपने जतना नू ही पूर्णता समझते हाँ, फल समझते हाँ। जिचरे मन लहरी विच है होमे बहुत अहंकार, सबदे साधना आवई नाम ना लगे प्यार, सेवा थाए ना पवे तिसकी खप खप हुए खुआर। असल विच ए फल एक आत्मक दात है जो तुरो सतगुरु द्वारा प्रदान हुंदी है। इस विच साडे हों तारी जीवां दा कोई दखल अथवा जोर नहीं, ए ता सिर्फ गुर प्रसाद ग्रेस है। जोर न मंगण देन न जोर, तुद विन सिद्धि किने न पाया, कर्म मिले ना ही ठाक रहाया। देवन वाले के हथ दात है गुरु द्वारे पाईए। जद मां बाप दे घर बच्चे दा जन्म हुंदा है तां मां बाप अपने बच्चे दा पालन पोषण, खुशहाली, विद्या, व्याह, रोजगार आदि दीआं व्योंतां सोचनियां शुरू कर दिंदे हन ते सारी उम्र उसले शुभ इच्छावां ते असीसां ही दिंदे रहिंदे हन। देखिया गया है कि जन्म तो पहला ही मां बच्चे लई दुध वाली बोतल ते पोतड़े आदि तैयार कर लेंदी है। इस तो जाहर हुंदा है कि मां दी कुख विच बच्चे दे निम्मन नाल ही उसकी भलाई दी सोच जां फिकर मां दे हिरदे च उपज पैंदी है। इसका मतलब यह है कि जीव दे उपजन नाल ही अकाल पुरख दे हुकम अनुसार जीव दी भलाई लई सारे प्रबंध अगेत्रे ही आरंभ हो जांदे हन। इस तरह लिखिया नाल वाला हुकम जीव दे जन्म, पालन पोषण ते भलाई लई संपूर्ण अपुल ते सहजे ही वरत रहा है। जिन तू साज सवार सिगारिया, गर्भ अगन मैं जिने उबारिया, बार व्यवस्था तुझे प्यारे दूध, पर जोबन पोजन सुख सूद, बृद पया ऊपर साख सैन, मुख अप्याओ बैठ को दैन। जिस तरह की बूटे दे बीज विच उसते उपजन पर फुलत ते लै होण दा मुकम्मल हुकम उसते अंतर ही नाल लिखिया हुंदा है। ए लिखिया नाल वाला हुकम जीव दे दुनियावी जीवन दी खुशहाली लई काफी नहीं, बल्कि ए हुकम उसते आत्मक जीवन लई भी सहायक है ते जीव नू मुड़ अपने निज घर वल प्रेरदा ते अगवाई करदा है, जिस द्वारा इस नाल लिखे हुकम नू बुझ के इसकी रजा विच चलना सिख लवे। जेकर हां जी जेकर जीव दुनिया विच दुख कलेश भोगदा है तक इसका कारण यही है कि अपने इलाही माता पिता परमेश्वर नू भुल गया है ते नाल लिखे हुकम दी रजा विच्चों निकल के अपनी हों दे आसरे अपनी स्यानप द्वारा अपने पाने विच चलदा है। सो अपने पाने जो चले पाई विछड़ चोटा खावे, अपने पाने कहो किन सुख पाया, अंधा अंध कमाई। हुण जरूरी नुकता यह है कि यह लिखिया नाल वाला हुक्म हर जीव लई जीवन सेध है, निजी धर्म है, मुकम्मल इलाही कानून है, लोक सुखिया है, परलोक सुहेला है। ए नाल लिखिया हुक्म अंतर आत्मे बीज है, अंदरों हुई उपजिया है, ओत पोत समाया है, रव रिहा भरपूर है, बाहरले धर्मां तो आजाद है, कर्म कांडा तो परे है, ए बुद्धि दी पकड़ तो परे है। हां जी ये बख्शिश है, गुर प्रसाद है, अबुझ है, अपार है, अपुल है। उदाहरण दे तौर ते सारी बनस्पति दे बीजां दे अंतर नाल लिखे हुकम अनुसार हर एक बूटा उगदा, वधदा, फुलदा ते फल दिंदा है। पर इन्हां दीआं टाणियां ਪੱਤਿਆਂ ਅਤੇ ਫਲਾਂ ਦੇ ਕੱਦ, ਰੰਗ, ਸਵਾਦ ਤੇ ਉਮਰ ਵਿੱਚ ਭਿੰਨਤਾ ਹੈ। ਇਸੇ ਤਰ੍ਹਾਂ ਬਨਸਪਤੀ ਜਾਂ ਹੋਰ 84 ਲੱਖ ਜੂਨਾਂ ਦੇ ਜੀਵਾਂ ਵਿੱਚ ਸੀਮਤ ਬੁੱਧੀ ਹੋਣ ਕਾਰਨ ਉਹ ਆਪਣੀ ਸਿਆਣਪ ਜਾਂ ਉਕਤੀਆਂ ਜੁਕਤੀਆਂ ਨਹੀਂ ਵਰਤ ਸਕਦੇ। ਇਸ ਲਈ ਉਹ ਆਪਣੇ ਨਾਲ ਲਿਖੇ ਹੁਕਮ 'ਚ ਸਹਿਜੇ ਅਤੇ ਅਣਜਾਣੇ ਹੀ ਵਿਚਰਦੇ ਤੇ ਵਰਤਦੇ ਹਨ। 84 ਲੱਖ ਜੂਨਾਂ ਆਪੋ ਆਪਣੇ ਨਾਲ ਲਿਖੇ ਹੁਕਮ ਦੀ ਰਜ਼ਾ ਵਿੱਚ ਚੱਲਦੇ ਹੋਏ ਅਪੋਲ ਆਪਣੇ ਕੇਂਦਰ ਪਰਮੇਸ਼ਰ ਵੱਲ ਸਰਕਦੇ ਹੋਏ ਆਪਣਾ ਜੀਵਨ ਪੰਧ ਮੁਕਾ ਰਹੀਆਂ ਹਨ ਤੇ ਉਹਨਾਂ ਦੀ ਆਤਮਕ ਤਰੱਕੀ ਸਹਿਜੇ ਹੋ ਰਹੀ ਹੈ। ਇਹੋ ਹੀ ਉਹਨਾਂ ਦਾ ਅੰਤਰਮੁਖੀ ਨਾਲ ਲਿਖਿਆ ਨਿੱਜੀ ਧਰਮ ਹੈ। ਉਹਨਾਂ ਦੇ ਕਲਿਆਣ ਲਈ ਕਿਸੇ ਬਾਹਰਲੇ ਧਰਮ ਜਾਂ ਮਜ਼ਹਬ ਦੀ ਲੋੜ ਨਹੀਂ, ਨਾ ਹੀ ਕਿਸੇ ਪ੍ਰਚਾਰ ਦੀ। ਇਹ ਜੂਨਾ ਹੁਕਮ ਰਜਾਈ ਚੱਲਣਾ ਅਨੁਸਾਰ ਇਲਾਹੀ, ਅਦ੍ਰਿਸ਼ਟ, ਅਟਲ, ਅਪੁੱਲ ਆਪੋ ਆਪਣਾ ਨਿੱਜੀ ਧਰਮ ਅਣਜਾਣੇ ਹੀ ਕਮਾ ਰਹੀਆਂ ਹਨ। ਇਹ ਜੂਨਾ ਨਾ ਹਿੰਦੂ, ਨਾ ਮੁਸਲਮਾਨ, ਨਾ ਈਸਾਈ, ਨਾ ਮੁਸਾਈ ਹਨ। ਸਿਰਫ ਆਪਣੇ ਕਰਤੇ ਦੇ ਬਖਸ਼ੇ ਹੋਏ ਚਿੰਨ੍ਹਾਂ ਵਿੱਚ ਆਪੋ ਆਪਣਾ ਨਿੱਜੀ ਧਰਮ ਅਥਵਾ ਹੁਕਮ ਅਪੋਲ ਕਮਾ ਰਹੀਆਂ ਹਨ। ਪਰ ਇਨਸਾਨ ਆਪਣੀ ਤੀਖਣ ਬੁੱਧੀ ਦੁਆਰਾ ਮਨਮੋਹਣੀ ਮਾਇਆ ਦੀ ਖੋਜ ਅਤੇ ਕ੍ਰਿਸ਼ਮਿਆਂ ਦੇ ਰੰਗ ਰਸ 'ਚ ਇਤਨਾ ਗਲਤਾਨ ਹੋ ਗਿਆ ਕਿ ਆਪਣੇ ਕਰਤੇ ਪਰਮੇਸ਼ਰ ਤੇ ਉਸਦੇ ਨਾਲ ਲਿਖਮ ਹੁਕਮ ਨੂੰ ਉੱਕਾ ਭੁੱਲ ਗਿਆ ਹੈ। ਹੁਕਮ ਰਜਾਈ ਚੱਲਣ ਦੀ ਬਜਾਏ ਜੀਵ ਕੀ ਕਰ ਰਿਹਾ ਹੈ? ਆਪਣੀ ਤੀਖਣ ਬੁੱਧੀ ਤੇ ਮਾਨਸਿਕ ਆਜ਼ਾਦੀ ਦੀ ਗਲਤ ਅਤੇ ਨਜਾਇਜ਼ ਵਰਤੋਂ ਕਰ ਰਿਹਾ ਹੈ, ਜਿਸ ਕਾਰਨ ਇਹ ਜੀਵ ਤ੍ਰੈ ਗੁਣਾਂ ਦੇ ਕਾਨੂੰਨ, ਜੋ ਮੈਂ ਕੀਆ ਸੋ ਮੈਂ ਪਾਇਆ, ਲਾਅ ਆਫ ਕਰਮਾਂ ਅਨੁਸਾਰ ਆਪਣਾ ਕੀਤਾ ਆਪ ਭੁਗਤਦਾ ਹੈ ਅਤੇ ਇਸ ਦਾ ਦੋਸ਼ ਰੱਬ ਜਾਂ ਦੂਜਿਆਂ ਤੇ ਲਾਉਂਦਾ ਹੈ। ਇਸ ਤਰ੍ਹਾਂ ਆਪਣੇ ਆਪ ਨੂੰ ਧੋਖਾ ਦਿੰਦਾ ਹੈ ਤੇ ਰਸਾਤਲ ਵੱਲ ਰੁੜਿਆ ਜਾਂਦਾ ਹੈ। ਇਨਸਾਨ ਆਪਣੇ ਪਰਮੇਸ਼ਰ ਨੂੰ ਭੁੱਲ ਗਏ ਹਨ ਤੇ ਉਸਦੇ ਸੁਖਦਾਈ ਨਾਲ ਲਿਖੇ ਹੁਕਮ ਤੋਂ ਬੇਖਬਰ ਤੇ ਬੇਮੁਖ ਹੋ ਗਏ ਹਨ, ਜਿਸ ਕਾਰਨ ਉਹਨਾਂ ਦੀ ਵਿਛੜ ਚੋਟਾ ਖਾਵੇ ਵਾਲੀ ਦੁਰਗਤੀ ਹੋ ਰਹੀ ਹੈ। ਇਸੇ ਲਈ ਸਿਰਫ ਇਨਸਾਨ ਦੀ ਜੂਨੀ ਨੂੰ ਹੀ ਆਤਮਕ ਮਾਤਾ ਪਿਤਾ ਪਰਮੇਸ਼ਰ ਦੀ ਹੋਂਦ ਦੀ ਯਾਦ ਦਿਲਾਉਣ ਲਈ, ਹੁਕਮ ਰਜਾਈ ਚੱਲਣਾ ਦਾ ਸਬਕ ਸਿਖਾਉਣ ਲਈ, ਮੁੜ ਇਲਾਹੀ ਮਾਤਾ ਪਿਤਾ ਪਰਮੇਸ਼ਰ ਦੀ ਨਿੱਘੀ ਤੇ ਸੁਖਦਾਈ ਗੋਦ ਵੱਲ ਪ੍ਰੇਰਨ ਲਈ ਲੋੜ ਅਨੁਸਾਰ ਸਮੇਂ ਸਮੇਂ ਸਿਰ ਭਿੰਨ ਭਿੰਨ ਧਰਮ ਅਥਵਾ ਮਜ਼ਹਬ ਹੋਂਦ ਵਿੱਚ ਆਏ। ਇਸ ਤਰ੍ਹਾਂ ਅਕਾਲ ਪੁਰਖ ਨੇ ਆਦ ਤੋਂ ਹੀ ਸਮੇਂ ਸਮੇਂ ਸਿਰ ਗੁਰੂ, ਅਵਤਾਰ, ਸਾਧ, ਸੰਤ, ਮਹਾਂਪੁਰਖ, ਗੁਰਮੁਖ ਪਿਆਰੇ ਦੁਨੀਆਂ ਉੱਤੇ ਪ੍ਰਗਟ ਕੀਤੇ, ਜਿਨ੍ਹਾਂ ਨੇ ਸਮੇਂ ਅਨੁਸਾਰ ਆਪੋ ਆਪਣੇ ਧਰਮ ਚਲਾਏ ਤੇ ਮਾਨਵਤਾ ਨੂੰ ਧਾਰਮਿਕ ਜੀਵਨ ਦੀ ਸੇਧ ਦਿੱਤੀ। ਇਹ ਸਾਰੀ ਇਲਾਹੀ ਖੇਲ, ਇਹ ਡਿਵਾਈਨ ਸਕੀਮ ਵਿੱਚ ਅਕਾਲ ਪੁਰਖ ਦਾ ਆਪਣੀ ਅੰਸ਼ ਜੀਵਾਂ ਲਈ ਸ਼ੁਭ ਭਾਵਨਾ ਤੇ ਅਥਾਹ ਪਿਆਰ ਦਾ ਪ੍ਰਗਟਾਵਾ ਹੀ ਹੈ। ਅੰਧਕੂਪ ਤੇ ਕੱਢ ਅਨਹਾਰਾ, ਪ੍ਰੇਮ ਭਗਤ ਹੋਵਤ ਨਿਸਤਾਰਾ। ਸਾਧ ਰੂਪ ਆਪਣਾ ਤਨ ਧਾਰਿਆ, ਮਹਾ ਅਗਨ ਤੇ ਆਪ ਉਬਾਰਿਆ। ਪਰੰਤੂ ਇਹ ਬਾਹਰਲਾ ਕਰਮ ਕਾਂਡਾਂ ਵਾਲਾ ਧਰਮ ਬਾਹਰੋਂ ਮਨ, ਬੁੱਧੀ ਅਤੇ ਸਰੀਰ ਦੁਆਰਾ, ਹਾਂਜੀ ਮਨ, ਬੁੱਧੀ ਅਤੇ ਸਰੀਰ ਦੁਆਰਾ ਇਹ ਧਰਮ ਸਿੱਖਿਆ ਸਿਖਾਇਆ, ਸਮਝਿਆ ਸਮਝਾਇਆ, ਪੜ੍ਹਿਆ ਪੜਾਇਆ, ਧਾਰਿਆ, ਕਮਾਇਆ ਤੇ ਘਾਲਿਆ ਜਾਂਦਾ ਹੈ, ਜੋ ਕਿ ਜੀਵਾਂ ਨੂੰ ਤ੍ਰੈ ਗੁਣਾਂ ਦੀ ਮਾਇਆ ਦੇ ਦਾਇਰੇ ਦੀ ਸੀਮਾ ਤਾਂ ਹੀ ਪਹੁੰਚਾ ਸਕਦਾ ਹੈ। ਇਹ ਸਾਰੇ ਵਿਚਾਰ ਸਿਰਫ ਕਰੋ ਯਤਨ ਤਾਂ ਹੀ ਸੀਮਤ ਹਨ। ਸਾਡਾ ਧਰਮ, ਉਹਦਾ ਕਮਾਣਾ, ਇਹ ਸਾਡੇ ਕਰੋ ਯਤਨ ਤਾਂ ਹੀ ਸੀਮਤ ਹਨ। ਹੁਣ ਆਪਾਂ ਹੋਏ ਮਿਹਰਵਾਨਾਂ ਦੀ ਬਾਬਤ ਖੋਲ੍ਹ ਕੇ ਵਿਚਾਰ ਕਰੀਏ। ਹੋਏ ਮਿਹਰਵਾਨਾਂ ਅਥਵਾ ਕਰਮ ਖੰਡ ਦੀ ਖੇਲ ਨਿਰਾਲੀ ਹੈ, ਜੋ ਕਿ ਨਿਰੋਲ ਇਲਾਹੀ ਬਖਸ਼ਿਸ਼, ਗੁਰਪ੍ਰਸਾਦ, ਨਦਰ ਕਰਮ, ਡਿਵਾਈਨ ਗ੍ਰੇਸ ਹੈ। ਜਿਵੇਂ ਕਿ ਦੱਸਿਆ ਜਾ ਚੁੱਕਾ ਹੈ ਕਿ ਮਾਂ ਦੀ ਕੁੱਖ ਵਿੱਚ ਬੱਚੇ ਦੇ ਨਿੰਮਣ ਨਾਲ ਮਾਂ ਦੇ ਹਿਰਦੇ ਵਿੱਚ ਆਉਣ ਵਾਲੇ ਬੱਚੇ ਦੀ ਭਲਾਈ, ਪਾਲਣ ਪੋਸ਼ਣ ਤੇ ਪ੍ਰਫੁੱਲਤਾ ਲਈ ਅਨੇਕਾਂ ਸੋਚਾਂ, ਵਿਚਾਰਾਂ ਤੇ ਵਿਉਂਤਾਂ ਅਗੇਤਰੇ ਹੀ ਸ਼ੁਰੂ ਹੋ ਜਾਂਦੀਆਂ ਹਨ। ਇਸੇ ਤਰ੍ਹਾਂ ਅਸੀਂ ਪਰਮੇਸ਼ਰ ਦੀ ਅੰਸ਼ ਹੋਣ ਕਰਕੇ ਸਾਡੀ ਇਲਾਹੀ ਮਾਤਾ ਅਥਵਾ ਪਰਮੇਸ਼ਰ ਨੇ ਜਦ ਇਹ ਸਾਰਾ ਸੰਸਾਰ ਆਪਣੀ ਮੌਜ ਵਿੱਚ ਕਵਾਓ ਦੁਆਰਾ ਰਚਿਆ ਤਾਂ ਉਸਦੇ ਨਾਲ ਹੀ ਸੰਸਾਰ ਦੇ ਜੀਵਾਂ ਦੀ ਭਲਾਈ, ਪਾਲਣ ਪੋਸ਼ਣ ਤੇ ਪ੍ਰਫੁੱਲਤਾ ਲਈ ਪੂਰਨ, ਮੁਕੰਮਲ, ਅਪੁੱਲ ਤੇ ਸਦੀਵੀ ਇਲਾਹੀ ਹੁਕਮ ਜਾਰੀ ਕਰ ਦਿੱਤਾ। ਇਹੋ ਜਿਹੇ ਸੁਖਦਾਈ ਅਤੇ ਕਲਿਆਣਕਾਰੀ ਇਲਾਹੀ ਹੁਕਮ ਚ ਸਿਵਾਏ ਇਨਸਾਨੀ ਜੂਨ ਦੇ ਬਾਕੀ ਸਾਰੀਆਂ ਜੂਨਾਂ ਅਣਜਾਣੇ ਅਪੋਲ ਸਹਿ ਸੁਭਾਏ ਵਿਚਰ ਰਹੀਆਂ ਹਨ। ਅਕਾਲ ਪੁਰਖ ਨੇ ਇਨਸਾਨੀ ਜੂਨ ਨੂੰ ਆਪਣੇ ਸਰੂਪ ਵਿੱਚ ਘੜਿਆ ਹੈ, ਆਪਣੀ ਇਮੇਜ ਵਿੱਚ ਘੜਿਆ ਹੈ ਤੇ ਇਸ ਨੂੰ ਸਵੈ ਚਿੰਤਨ, ਫਰੀਡਮ ਆਫ ਥਾਟਸ ਦੀ ਸ਼ਕਤੀ ਬਖਸ਼ੀ ਹੈ ਤੇ ਤੀਖਣ ਬੁੱਧੀ ਪ੍ਰਦਾਨ ਕੀਤੀ ਹੈ। ਹਉਮੈ ਵੇੜਿਆ ਇਨਸਾਨ ਮਾਇਆ ਦੇ ਮਨਮੋਹਣੇ ਚਮਤਕਾਰਾਂ ਵਿੱਚ ਗਲਤਾਨ ਹੋ ਕੇ ਪਰਮੇਸ਼ਰ ਦੀਆਂ ਇਹਨਾਂ ਵਡਬੁੱਲੀਆਂ ਦਾਤਾਂ ਕੀ ਸਵੈ ਚਿੰਤਨ, ਫਰੀਡਮ ਆਫ ਥਾਟਸ ਤੇ ਤੀਖਣ ਬੁੱਧੀ ਦੀਆਂ ਸ਼ਕਤੀਆਂ ਦੀ ਗਲਤ ਤੇ ਉਲਟ ਵਰਤੋਂ, ਹਾਂਜੀ ਇਹਦੀ ਮਿਸਯੂਜ ਕਰਕੇ ਅਕਾਲ ਪੁਰਖ ਦੇ ਸੁਖਦਾਈ ਹੁਕਮ ਤੇ ਨਿੱਘੀ ਗੋਦ ਤੋਂ ਆਪਣੇ ਆਪ ਨੂੰ ਵਾਂਝਾ ਰੱਖਦਾ ਹੈ ਤੇ ਆਪਣੇ ਭਾਣੇ ਜੋ ਚੱਲੇ ਪਾਈ ਵਿਛੜ ਚੋਟਾ ਖਾਵੇ ਅਨੁਸਾਰ ਦੁੱਖ ਭੋਗ ਰਿਹਾ ਹੈ। ਜਦ ਕਿਸੇ ਦਾ ਬੱਚਾ ਗਵਾਚ ਜਾਏ ਤਾਂ ਮਾਂ ਬਾਪ ਬੱਚੇ ਲਈ ਮੋਹ ਮਮਤਾ ਚ ਦੁਖੀ ਹੋ ਕੇ ਤੜਪਦੇ ਹਨ ਤੇ ਬੱਚੇ ਦੀ ਖੋਜ ਲਈ ਅਖਬਾਰਾਂ ਤੇ ਰੇਡੀਓ ਵਿੱਚ ਐਲਾਨ ਕਰਦੇ ਹਨ ਕਿ ਜੇ ਕੋਈ ਉਹਨਾਂ ਦੇ ਬੱਚੇ ਦੀ ਖਬਰ ਦੇਵੇ, ਲੱਭ ਦੇਵੇ ਤਾਂ ਉਸਨੂੰ ਸ਼ੁਕਰਾਨਾ ਦਿੱਤਾ ਜਾਵੇਗਾ। ਇਸੇ ਤਰ੍ਹਾਂ ਜਦ ਕੋਈ ਜੀਵ ਮਾਇਆ ਦੇ ਭਰਮ ਕਾਰਨ ਆਪਣੇ ਕਰਤਾ ਕਾਲ ਪੁਰਖ ਨੂੰ ਭੁੱਲ ਕੇ ਬੇਮੁਖ ਹੋ ਜਾਵੇ ਤਾਂ ਸਦ ਬਖਸ਼ਿੰਦ ਸਦਾ ਮਿਹਰਬਾਨਾ ਕਾਲ ਪੁਰਖ ਨੂੰ ਆਪਣੇ ਭੁੱਲੇ ਹੋਏ ਬੱਚਿਆਂ ਲਈ ਦੁੱਖ ਹੁੰਦਾ ਹੈ। ਇਸੇ ਲਈ ਐਸੇ ਬੇਅੰਤ ਮਾਇਆ ਵਿੱਚ ਗੁਆਚੇ ਬੱਚਿਆਂ ਨੂੰ ਮਾਇਕੀ ਭਾਉਜਲ ਬਿਖਮਸਗਾਹ ਵਿੱਚੋਂ ਕੱਢ ਕੇ ਮੁੜ ਆਪਣੇ ਨਿੱਜ ਘਰ ਵੱਲ ਪ੍ਰੇਰਨ ਲਈ ਸਮੇਂ ਸਮੇਂ ਸਿਰ ਗੁਰੂ ਅਵਤਾਰ ਸਾਧ ਸੰਤ ਹਰ ਜਨ ਗੁਰਮੁਖ ਪਿਆਰੇ ਜੱਗ ਵਿੱਚ ਭੇਜੇ ਜਿਨ੍ਹਾਂ ਨੇ ਸਮੇਂ ਸਮੇਂ ਅਨੁਸਾਰ ਭਿੰਨ ਭਿੰਨ ਧਰਮ ਮਜ਼ਹਬ ਚਲਾਏ, ਆਪੋ ਆਪਣੀਆਂ ਬਾਣੀਆਂ ਸਾਡੀ ਪ੍ਰੇਰਨਾ ਤੇ ਅਗਵਾਈ ਲਈ ਛੱਡ ਗਏ। ਉਪਦੇਸ਼ ਕਰੇ ਗੁਰੂ ਸਤਿਗੁਰੂ ਪੂਰਾ, ਗੁਰੂ ਸਤਿਗੁਰੂ ਪਰਉਪਕਾਰੀ ਅਜੀਓ, ਜਗਤ ਉਦਾਹਰਨ ਸੰਤ ਤੁਮਾਰੇ ਦਰਸ਼ਨ ਪੇਖਤ ਰਹੇ ਅਗਾਏ। ਹਾਂਜੀ ਜੇਕਰ ਭੁੱਲੇ ਹੋਏ ਜੀਵ ਅਥਵਾ ਜਗਿਆਸੂਆਂ ਨੂੰ ਆਪਣੇ ਸੁਖਦਾਈ ਆਤਮਕ ਨਿੱਜ ਘਰ ਵੱਲ ਰੁੱਖ ਕਰਨ ਵਿੱਚ ਕੋਈ ਸਹਾਈ ਹੋਵੇ ਤਾਂ ਉਸ ਸਹਾਇਕ ਗੁਰਮੁਖ ਪਿਆਰੇ ਉੱਤੇ ਵੀ ਸਤਿਗੁਰੂ ਦੀ ਬਖਸ਼ਿਸ਼ ਹੁੰਦੀ ਹੈ। ਜਨ ਨਾਨਕ ਧੂੜ ਮੰਗੇ ਤਿਸ ਗੁਰਸਿੱਖ ਕੀ, ਜੋ ਆਪ ਜਪੈ ਅਵਰੈ ਨਾਮ ਜਪਾਵੇ। ਹੋ ਸਦਕੇ ਤਿੰਨਾਂ ਗੁਰਸਿੱਖਾਂ ਗੁਰਸਿੱਖ ਦੇ ਗੁਰਸਿੱਖ ਮਿਲਾਇਆ। ਗੁਰੂ ਨਾਨਕ ਦੇਵ ਜੀ ਨੇ ਗੁਰਸਿੱਖਾਂ ਦੇ ਕਲਿਆਣ ਲਈ 10 ਜਾਮੇ ਧਾਰਨ ਕੀਤੇ, ਆਪਣੀ ਬਖਸ਼ਿਸ਼ ਦੁਆਰਾ ਸਾਨੂੰ ਗੁਰਬਾਣੀ ਦੇ ਲੜ ਲਾਇਆ। ਇਹ ਜੋ ਗੁਰਬਾਣੀ ਦਾ ਪਾਠ ਕੀਰਤਨ ਅਤੇ ਕਥਾ ਦੁਆਰਾ ਇਹ ਪ੍ਰਚਾਰ ਹੋ ਰਿਹਾ ਹੈ, ਇਹ ਸਭ ਭੁੱਲੇ ਹੋਏ ਅਥਵਾ ਬੇਮੁਖ ਹੋਏ ਜੀਵਾਂ ਦੇ ਕਲਿਆਣ ਹਿੱਤ ਸਤਿਗੁਰੂ ਦੀ ਮਿਹਰ, ਉਹਦੀ ਬਖਸ਼ਿਸ਼ ਹੈ। ਅੱਜ ਦੇ ਵਿਗਿਆਨਕ ਜ਼ਮਾਨੇ ਵਿੱਚ ਇਹ ਗੁਰਬਾਣੀ ਦੀ ਦਾਤ ਰੇਡੀਓ, ਟੈਲੀਵਿਜ਼ਨ, ਟੇਪ ਰਿਕਾਰਡਰ, ਸਪੀਕਰ ਦੁਆਰਾ ਘਰ ਬੈਠਿਆਂ, ਤੁਰਦਿਆਂ ਫਿਰਦਿਆਂ, ਸੁੱਤਿਆਂ ਵੀ ਸਹਿਜੇ ਵੰਡੀ ਜਾ ਰਹੀ ਹੈ। ਪਰ ਬਾਵਜੂਦ ਇੰਨੀਆਂ ਸਹੂਲਤਾਂ ਦੇ ਅਸੀਂ ਇਹਨਾਂ ਇਲਾਹੀ ਬਖਸ਼ਿਸ਼ਾਂ ਦਾ ਪੂਰਾ ਲਾਭ ਨਹੀਂ ਲੈ ਰਹੇ, ਬਲਕਿ ਅਣਗਹਿਲੀ, ਅਗਿਆਨਤਾ ਅਥਵਾ ਮਾਇਕੀ ਭਰਮ ਚ ਇਹਨਾਂ ਚੀਜ਼ਾਂ ਦੀ ਅਸੀਂ ਗਲਤ ਵਰਤੋਂ ਕਰਦੇ ਹਾਂ, ਜਿਸ ਕਾਰਨ ਸਾਡਾ ਜੀਵਨ ਹੋਰ ਵੀ ਨਿਗਰਦਾ ਜਾਂਦਾ ਹੈ। ਇਸ ਦਾ ਕਾਰਨ ਸਪਸ਼ਟ ਹੈ। ਹਾਂਜੀ ਕੀ ਕਾਰਨ ਹੈ? ਕਿ ਪਰਮਾਰਥ ਜਾਂ ਧਰਮ ਵੱਲ ਰੁਚੀ ਜਾਂ ਸਾਡਾ ਯਤਨ, ਹਾਂਜੀ ਸਾਡਾ ਯਤਨ ਹੀ ਗਲਤ ਹੈ, ਓਪਰਾ ਹੈ ਜਾਂ ਅਪੂਰਨ ਹੈ, ਇਮਪਰਫੈਕਟ ਹੈ। ਦੂਜੇ ਲਫ਼ਜ਼ਾਂ ਵਿੱਚ ਪਰਮਾਰਥ ਦੇ ਰਾਹ ਵਿੱਚ ਜੇ ਕੋਈ ਨੁਕਸ, ਢਿੱਲ, ਦੋਸ਼ ਹੁੰਦਾ ਹੈ, ਹਾਂਜੀ ਜੇ ਕੋਈ ਨੁਕਸ, ਕੋਈ ਢਿੱਲ, ਕੋਈ ਦੋਸ਼ ਹੁੰਦਾ ਹੈ ਤਾਂ ਉਸ ਵਿੱਚ ਸਤਿਗੁਰੂ ਦੇ ਹੁਕਮ ਕਰੋ ਯਤਨ ਦੀ ਕਮਾਈ ਜਾਂ ਘਾਲਣਾ ਵਿੱਚ ਹੀ ਕਮੀ ਹੋ ਸਕਦੀ ਹੈ। ਸਤਿਗੁਰੂ ਦੀ ਬਖਸ਼ਿਸ਼ ਤਾਂ ਧੁੱਪ ਦੀ ਤਰ੍ਹਾਂ ਸਦ ਬਖਸ਼ਿੰਦ, ਸਦਾ ਮਿਹਰਬਾਨਾ, ਅਪੁੱਲ, ਅਮਿਤ, ਸਦੀਵੀ ਅਤੇ ਇਕਸਾਰ ਵਰਤ ਰਹੀ ਹੈ। ਸਾਚਾ ਸਾਹਿਬ ਸਦ ਮਿਹਰਬਾਨ, ਗੁਰਦਿਆਲ ਸਦਾ ਬਖਸ਼ਿੰਦਾ। ਸੋ ਸਾਡਾ ਯਤਨ ਤਾਂ ਸਤਿਗੁਰੂ ਦੀ ਹਜ਼ੂਰੀ ਵਿੱਚ ਪੂਰਨ ਸ਼ਰਧਾ ਭਾਵਨੀ ਤੇ ਪਿਆਰ ਨਾਲ ਆਪਣੇ ਆਪ ਨੂੰ ਪੇਸ਼ ਕਰਨਾ ਜਾਂ ਚਰਨ ਸ਼ਰਨ ਜਾਣਾ ਹੈ। ਸਾਡਾ ਯਤਨ ਕੀ ਹੈ? ਪੂਰਨ ਸ਼ਰਧਾ ਭਾਵਨੀ ਅਤੇ ਪਿਆਰ ਨਾਲ ਸਤਿਗੁਰਾਂ ਦੇ ਹਜ਼ੂਰ ਆਪਣੇ ਆਪ ਨੂੰ ਪੇਸ਼ ਕਰਨਾ ਜਾਂ ਚਰਨ ਸ਼ਰਨ ਜਾਣਾ। ਦੂਜੇ ਪਾਸੇ ਸਤਿਗੁਰੂ ਤਾਂ ਆਪਣੀ ਅਪਾਰ ਬਖਸ਼ਿਸ਼ ਦੁਆਰਾ ਬੇਅੰਤ ਤੇ ਅਮਿਤ ਇਲਾਹੀ ਦਾਤਾਂ ਦੀ ਝੜੀ ਤਾਂ ਸਦਾ ਹੀ ਲਾਈ ਰੱਖਦੇ ਹਨ। ਚਿਮ ਚਿਮ ਵਰਸੈ ਅੰਮ੍ਰਿਤ ਤਾਰਾ, ਮਨ ਪੀਵੈ ਸੁਣ ਸ਼ਬਦ ਵਿਚਾਰਾ। ਅਨ ਮੰਗਿਆ ਦਾਨ ਦੀਜੇ ਦਾਤੇ, ਤੇਰੀ ਭਗਤ ਪਰੇ ਭੰਡਾਰਾ। ਸਤਿਗੁਰੂ ਮੇਰਾ ਸਦਾ ਹੈ ਦਾਤਾ, ਜੋ ਇੱਛੈ ਸੋ ਫਲ ਪਾਏ। ਪ੍ਰੀਤ ਪ੍ਰੇਮ ਪਿਆਰ ਇਹ ਅਕਾਲ ਪੁਰਖ ਦਾ ਪ੍ਰਕਾਸ਼ ਰੂਪ ਹੈ। ਜਿਸ ਤਰ੍ਹਾਂ ਧੁੱਪ ਸੂਰਜ ਦੀ ਪ੍ਰਕਾਸ਼ ਰੂਪ ਹੈ, ਇਸੇ ਕਰਕੇ ਪਰਮੇਸ਼ਰ ਨੂੰ ਅਤ ਪ੍ਰੀਤਮ ਪ੍ਰੇਮ ਪੁਰਖ ਪ੍ਰੀਏ ਆਦਿ ਲਫ਼ਜ਼ਾਂ ਨਾਲ ਬਾਣੀ ਚ ਸੰਬੋਧਨ ਕੀਤਾ ਗਿਆ ਹੈ। ਅਤ ਪ੍ਰੀਤਮ ਮਨ ਮੋਹਨਾ, ਘੱਟ ਸੋਹਣਾ ਪ੍ਰਾਣ ਧਾਰਾ ਰਾਮ। ਪ੍ਰੀਏ ਪ੍ਰੀਤ ਪਿਆਰੋ ਮੋਰੋ, ਇਹ ਗੱਲ ਯਾਦ ਰੱਖਣ ਵਾਲੀ ਹੈ ਕਿ ਅਸੀਂ ਜੀਵ ਪਰਮੇਸ਼ਰ ਦੀ ਅੰਸ਼ ਹਾਂ ਤੇ ਸਾਡੇ ਵਿੱਚ ਵੀ ਇਲਾਹੀ ਪ੍ਰੀਤ ਪ੍ਰੇਮ ਪਿਆਰ ਦੀ ਚਿਣਗ ਜਾਂ ਕਿਰਨ ਪਰਵਿਰਤ ਹੈ। ਹਾਂਜੀ, ਸਾਡੇ ਵਿੱਚ ਵੀ ਇਲਾਹੀ ਪ੍ਰੇਮ ਪ੍ਰੀਤ ਪਿਆਰ ਦੀ ਚਿਣਗ ਜਾਂ ਕਿਰਨ ਪਰਵਿਰਤ ਹੈ। ਕਹੋ ਕਬੀਰ ਇਹ ਰਾਮ ਕੀ ਅੰਸ। ਹੁਣ ਪ੍ਰੇਮ ਪਿਆਰ ਦੇ ਪ੍ਰਗਟਾਵੇ ਅਥਵਾ ਵਰਤੋਂ ਦੁਆਰਾ ਹੀ ਪਿਆਰ ਦੀ ਪੂਰਨਤਾ ਹੁੰਦੀ ਹੈ। ਪਿਆਰ ਦੀ ਫੁਲਫਿਲਮੈਂਟ ਕਿਵੇਂ ਹੋਵੇਗੀ ਜਦੋਂ ਪਿਆਰ ਨੂੰ ਪ੍ਰਗਟਾਇਆ ਜਾਏਗਾ? ਇਸੇ ਲਈ, ਹਾਂਜੀ, ਇਸ ਫੁਲਫਿਲਮੈਂਟ ਲਈ ਪਰਮੇਸ਼ਰ ਨੇ ਆਪਣੇ ਅਥਾਹ ਪਿਆਰ ਦੀ ਪੂਰਨਤਾ ਲਈ ਇਹ ਸਾਰੀ ਰਚਨਾ ਰਚੀ ਹੈ। ਉਸ ਵਿੱਚ ਆਪਣੇ ਇਲਾਹੀ ਪਿਆਰ ਦੀ ਚਿਣਗ ਜਾਂ ਕਣੀ ਰੱਖੀ ਹੈ ਤਾਂ ਕਿ ਪਰਮੇਸ਼ਰ ਆਪਣੀ ਅੰਸ਼ ਜੀਵਾਂ ਨਾਲ ਪਿਆਰ ਕਰ ਸਕੇ ਤੇ ਉਸਦੀ ਅੰਸ਼ ਆਪਣੀ ਇਲਾਹੀ ਮਾਂ ਦੇ ਇਲਾਹੀ ਪਿਆਰ ਦਾ ਜਵਾਬ ਦੇ ਸਕੇ। ਇਸ ਤਰ੍ਹਾਂ ਇਲਾਹੀ ਪ੍ਰੀਤ ਪ੍ਰੇਮ ਪਿਆਰ ਪੂਰਨਤਾ ਨੂੰ ਛੋ ਸਕੇ। ਇਹੋ ਪਿਆਰ ਦੀ ਦੈਵੀ ਖਿੱਚ, ਇਹ ਕੌਸਮਿਕ ਅਟਰੈਕਸ਼ਨ ਹੀ ਇਲਾਹੀ ਪ੍ਰੀਤ ਪ੍ਰੇਮ ਪਿਆਰ ਹੈ, ਜਿਸ ਨਾਲ ਕਾਇਨਾਤ ਦਾ ਜ਼ਰਾ ਜ਼ਰਾ ਇੱਕ ਦੂਜੇ ਵੱਲ ਤੇ ਉਸਦੀ ਅੰਸ਼ ਆਪਣੀ ਇਲਾਹੀ ਮਾਂ ਦੇ ਇਲਾਹੀ ਪਿਆਰ ਦੇ ਜਵਾਬ ਵਜੋਂ ਪਰਮੇਸ਼ਰ ਵੱਲ ਕਿਸੇ ਸੂਖਮ ਸਹਿਜ ਅਦ੍ਰਿਸ਼ਟ ਅਪੁੱਲ ਹੁਕਮ ਦੀ ਤਾਰ, ਇਹ ਡਿਵਾਈਨ ਪੁੱਲ ਨਾਲ ਅਵਸ਼ ਤੇ ਸਹਿਜੇ ਖਚੀਂਦਾ ਜਾ ਰਿਹਾ ਹੈ, ਜਿਸ ਦੇ ਆਸਰੇ ਸਾਰੀ ਕਾਇਨਾਤ ਜੁਗਾ ਜੁਗਾਂਤਰਾਂ ਤੋਂ ਬੱਝੀ ਹੋਈ ਹੈ ਤੇ ਇਲਾਹੀ ਰਵਾਨਗੀ ਵਿੱਚ ਚੱਲਦੀ ਜਾ ਰਹੀ ਹੈ। ਇਸੇ ਇਲਾਹੀ ਖਿੱਚ ਦੀ ਪ੍ਰੀਤ ਤਾਰ ਨੂੰ ਹੀ ਨਾਮ ਜਾਂ ਸ਼ਬਦ ਕਿਹਾ ਗਿਆ ਹੈ ਤੇ ਇਸ ਦੀ ਆਪ ਮੁਹਾਰੇ ਸਹਿਜ ਚਾਲ ਨੂੰ ਹੀ ਹੁਕਮ ਕਿਹਾ ਗਿਆ ਹੈ, ਜੋ ਕਾਇਨਾਤ ਦੇ ਜ਼ਰੇ ਜ਼ਰੇ ਵਿੱਚ ਜੀਵਨ ਰੋਂ ਦੇ ਰੂਪ ਚ ਸਦੀਵੀ ਵਗ ਰਿਹਾ ਹੈ ਤੇ ਇਸ ਕਾਇਨਾਤ ਨੂੰ ਕਾਇਮ ਦਾਇਮ ਰੱਖਦਾ ਹੈ। ਇਹ ਪ੍ਰੀਤ ਤਾਰ, ਪ੍ਰੇਮ ਛੋ ਜਾਂ ਨਾਮ ਦੀ ਪ੍ਰੇਮ ਟੁੰਬਣੀ ਹੀ ਗੁਰ ਪ੍ਰਸਾਦ ਅਥਵਾ ਹੋਏ ਮਿਹਰਵਾਨਾ ਹੈ। ਪਰ ਸਾਡਾ ਹੋਮੇ ਵੇੜਿਆ ਮਨ ਪਰਮੇਸ਼ਰ ਦੀ ਬਖਸ਼ੀ ਹੋਈ ਬੁੱਧੀ ਨਾਲ ਉਕਤੀਆਂ ਜੁਕਤੀਆਂ ਸਿਆਣਪਾਂ ਆਦਿ ਕੋਟ ਕੋਟ ਕੇ ਆਪਣੇ ਹੀ ਭਾਣੇ ਵਿੱਚ ਵਰਤਦਾ ਹੈ ਤੇ ਲਿਖਿਆ ਨਾਲ ਹੁਕਮ ਤੋਂ ਬੇਮੁਖ ਹੋ ਕੇ ਇਲਾਹੀ ਪ੍ਰੀਤ ਤਾਰ ਤੋਂ ਟੁੱਟ ਜਾਂਦਾ ਹੈ। ਇਸ ਤਰ੍ਹਾਂ ਇਲਾਹੀ ਮਾਂ ਦੀ ਨਿੱਘੀ ਗੋਦ ਦੇ ਪਿਆਰ ਸੁੱਖ ਅਤੇ ਬਖਸ਼ਿਸ਼ਾਂ ਤੋਂ ਵਾਂਝਿਆ ਰਹਿੰਦਾ ਹੈ। ਜੇਕਰ ਬਿਜਲੀ ਦੀ ਤਾਰ 'ਚ ਕੋਈ ਨੁਕਸ ਪੈ ਜਾਵੇ ਤਾਂ ਬਲਬ ਬੁੱਝ ਜਾਂਦਾ ਹੈ, ਸਾਨੂੰ ਹਨੇਰੇ 'ਚ ਠੋਕਰਾਂ ਖਾਣੀਆਂ ਪੈਂਦੀਆਂ ਹਨ। ਇਸੇ ਤਰ੍ਹਾਂ ਸਾਡੇ ਮਨ ਦੀ ਸੁਰਤ ਦੀ ਤਾਰ ਅੰਤਰਾਤਮੇ ਪਰਮੇਸ਼ਰ ਦੇ ਨਾਮ ਹੁਕਮ ਜਾਂ ਜੀਵਨ ਰੋਂ ਤੋਂ ਟੁੱਟ ਜਾਵੇ ਤਾਂ ਸਾਡੇ ਮਨ ਉੱਤੇ ਅਗਿਆਨਤਾ ਦਾ ਹਨੇਰਾ ਛਾ ਜਾਂਦਾ ਹੈ ਤੇ ਅਸੀਂ ਹਉਮੈ ਦੇ ਭਰਮ ਭੁਲੇਖਿਆਂ 'ਚ ਠੋਕਰਾਂ ਖਾਂਦੇ ਹਾਂ ਤੇ ਦੁੱਖ ਕਲੇਸ਼ ਭੋਗਦੇ ਹਾਂ। ਜਿਵੇਂ ਸੂਰਜ ਦੀ ਧੁੱਪ ਤੋਂ ਲਾਂਭੇ ਹੋ ਕੇ ਕਿਸੇ ਭੋਰੇ ਕੰਦਰਾਂ ਕੇਵਜ਼ ਵਿੱਚ ਲੁਕ ਜਾਈਏ ਤਾਂ ਧੁੱਪ ਦੀ ਨਿੱਘੀ ਰੋਸ਼ਨੀ ਤੋਂ ਵਾਂਝੇ ਹੋ ਕੇ ਹਨੇਰੇ 'ਚ ਦੁੱਖ ਭੋਗੀਦਾ ਹੈ। ਹੁਣ ਜੇਕਰ ਅਸੀਂ ਮੁੜ ਆਪਣੀ ਲਾਹੀ ਮਾਂ ਦੀ ਨਿੱਘੀ ਗੋਦ ਦਾ ਪਿਆਰ ਮਾਣਨਾ ਚਾਹੁੰਦੇ ਹਾਂ ਤਾਂ ਅੰਤਰਮੁਖੀ ਹੋ ਕੇ ਸ਼ਬਦ ਸੁਰਤ ਦੀ ਤਾਰ ਦੁਆਰਾ ਅੰਤਰ ਆਤਮੇ ਇਲਾਹੀ ਹੁਕਮ ਨਾਮ ਜਾਂ ਜੀਵਨ ਰੋ ਨਾਲ ਜੁੜਨਾ ਲਾਜ਼ਮੀ ਹੈ। ਜਾਂ ਇਉਂ ਕਹੋ ਕਿ ਜੇਕਰ ਅਸੀਂ ਭਰਮ ਦੇ ਹਨੇਰੇ ਚੋਂ ਨਿਕਲਣਾ ਚਾਹੁੰਦੇ ਹਾਂ ਤਾਂ ਸਾਨੂੰ ਹੋਮੇ ਦੀ ਹਨੇਰ ਕੋਠੜੀ ਵਿੱਚੋਂ ਨਿਕਲ ਕੇ ਨਾਮ ਰੂਪੀ ਸੂਰਜ ਦੀ ਰੋਸ਼ਨੀ ਜਾਂ ਧੁੱਪ ਵਿੱਚ ਆਪਣੇ ਆਪ ਨੂੰ ਪੇਸ਼ ਕਰਨਾ ਪਵੇਗਾ। ਦੂਜੇ ਲਫ਼ਜ਼ਾਂ ਵਿੱਚ ਮਾਇਆ ਵੱਲ ਪਿੱਠ ਕਰਕੇ ਆਪਣੇ ਮਨ ਦਾ ਰੁੱਖ ਇਲਾਹੀ ਸੂਰਜ ਅਥਵਾ ਅਕਾਲ ਪੁਰਖ ਵੱਲ ਕਰਨਾ ਪਵੇਗਾ ਅਥਵਾ ਬੇਮੁਖ ਹੋਏ ਮਨ ਨੂੰ ਗੁਰੂ ਦੀ ਹਜ਼ੂਰੀ 'ਚ ਸਨਮੁਖ ਕਰਨਾ ਪਵੇਗਾ। ਹਾਂਜੀ, ਇਸੇ ਨੂੰ ਹੀ ਚਰਨ ਸ਼ਰਨ ਜਾਣਾ ਕਿਹਾ ਜਾਂਦਾ ਹੈ। ਇਹੀ ਸਾਡਾ ਯਤਨ ਹੈ। ਹੋਵੇ ਤਾਂ ਸਨਮੁਖ ਸਿੱਖ ਕੋਈ ਜੀਉ ਰਹੇ ਗੁਰ ਨਾਲੇ, ਗੁਰ ਕੇ ਚਰਨ ਹਿਰਦੇ ਧਿਆਏ ਅੰਤਰ ਆਤਮੈ ਸੰਭਾਲੇ, ਆਪ ਛੱਡ ਸਦਾ ਰਹੇ ਪਰਨੈ, ਗੁਰਬਿਨ ਅਵਰ ਨਾ ਜਾਣੇ ਕੋਏ, ਕਹੇ ਨਾਨਕ ਸੁਣੋ ਸੰਤੋ ਸੋ ਸਿੱਖ ਸਨਮੁਖ ਹੋਏ। ਇਹੋ ਸਾਡੇ ਲਈ ਕਰੋ ਯਤਨ ਹੈ। ਅਸੀਂ ਪਲ ਪਲ ਦਿਨਸ ਰਾਤ ਸਾਰੀ ਉਮਰ ਕਿਸੇ ਨਾ ਕੰਮ ਕਿਸੇ ਕੰਮ ਵਿੱਚ ਰੁੱਝੇ ਰਹਿੰਦੇ ਹਾਂ, ਪਰ ਸਾਡਾ ਸਾਰਾ ਰੁਝੇਵਾਂ ਜਾਂ ਯਤਨ ਇਹ ਕਾਹਦੇ ਵਾਸਤੇ ਹੈ? ਇਹ ਤ੍ਰੈ ਗੁਣਾਂ ਵਿੱਚ ਮਾਇਆ ਦੀ ਗੁਲਾਮੀ ਵਿੱਚ ਹੁੰਦਾ ਹੈ। ਮਾਇਆ ਕਾਰਨ ਸਦ ਹੀ ਚੂਰੇ, ਮਨਮੁਖ ਕਦੇ ਨਾ ਉਸਤਤ ਕਰੇ, ਮਾਇਆ ਕਾਰਨ ਸ਼ਰਮ ਅਤ ਕਰੇ। ਕੋਈ ਵਿਰਲਾ ਹੀ ਪਰਮਾਰਥ ਵੱਲ ਰੁਚੀ ਰੱਖਦਾ ਹੈ ਤੇ ਧਰਮ ਲਈ ਕੋਈ ਯਤਨ ਜਾਂ ਉੱਦਮ ਕਰਦਾ ਹੈ। ਵਿਰਲੇ ਕਈ ਪਾਇਣ ਜਿੰਨਾ ਪਿਆਰੇ ਨੇਹ, ਗੁਰਮਤ ਚੱਲਦੇ ਵਿਰਲੇ ਬੰਦੇ। ਧਾਰਮਿਕ ਰੁਚੀ ਵਾਲੇ ਜੋ ਉੱਦਮ ਜਾਂ ਯਤਨ ਕਰਦੇ ਹਨ ਉਹ ਵੀ ਓਪਰੇ ਜੇ ਅਧੂਰੇ ਗਲਤ ਫੋਕੇ ਅਥਵਾ ਕਰਮ ਕਾਂਡ ਹੀ ਬਣ ਕੇ ਰਹਿ ਜਾਂਦੇ ਹਨ। ਕਰਮ ਧਰਮ ਸਭ ਬੰਧਨਾ, ਪਾਪ ਪੁੰਨ ਸੰਬੰਧ, ਕਰਮ ਧਰਮ ਪਾਖੰਡ ਜੋ ਦਿਸੈ ਤਿੰਨ ਜਮ ਜਾਗਾਤੀ ਲੁੱਟੈ। ਸੋ ਸਾਡਾ ਫਰਜ਼, ਹਾਂਜੀ ਸਾਡਾ ਫਰਜ਼ ਜਾਂ ਸਾਡਾ ਯਤਨ ਫਿਰ ਕੀ ਹੋਇਆ? ਸਾਡਾ ਫਰਜ਼ ਅਥਵਾ ਯਤਨ ਤਾਂ ਗੁਰਬਾਣੀ ਦੇ ਉਪਦੇਸ਼ਾਂ ਨੂੰ ਸਮਝਣਾ, ਬੁੱਝਣਾ, ਕਮਾਉਣਾ ਹੀ ਹੈ। ਹਾਂਜੀ, ਹੁਣ ਕਲੀਅਰ ਹੋ ਗਿਆ ਸਾਡਾ ਯਤਨ ਕੀ ਹੈ? ਗੁਰਬਾਣੀ ਦੇ ਉਪਦੇਸ਼ਾਂ ਨੂੰ ਸਮਝਣਾ, ਬੁੱਝਣਾ, ਫਿਰ ਕਮਾਉਣਾ। ਹੋਏ ਮਿਹਰਬਾਨਾਂ ਅਥਵਾ ਸਤਿਗੁਰੂ ਦੀ ਬਖਸ਼ਿਸ਼ ਤਾਂ ਸਹਿਜੇ ਅਤੇ ਵਸ਼ ਹੀ ਹੋ ਰਹੀ ਹੈ, ਹੁੰਦੀ ਰਹੇਗੀ, ਜਿਸ ਤਰ੍ਹਾਂ ਕਿ ਸੂਰਜ ਤੋਂ ਸੂਰਜ ਦੀ ਧੁੱਪ। ਹੁਣ ਕਰੋ ਯਤਨ ਦੀ ਕਮਾਈ। ਇਸ ਕਮਾਈ ਲਈ ਗੁਰਬਾਣੀ ਸਾਡੀ ਕੀ ਅਗਵਾਈ ਕਰਦੀ ਹੈ, ਕਿਵੇਂ ਪ੍ਰੇਰਨਾ ਤੇ ਸਾਡੀ ਸਹਾਇਤਾ ਕਰਦੀ ਹੈ? ਹਾਂਜੀ, ਕੀ ਯਤਨ ਕਰਨੇ ਹਨ? ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭੱਜ ਕੇਵਲ ਨਾਮ। ਭਾਈ ਰੇ ਰਾਮ ਕਹੋ ਚਿੱਤ ਲਾਏ, ਹਰ ਜਸ ਵੱਖਰ ਲੈ ਚਲੋ ਸਹੁ ਦੇਖੇ ਪਤਿਆਏ। ਮੇਰੇ ਮਨ ਹਰ ਹਰ ਨਾਮ ਧਿਆਏ, ਕਰ ਸੰਗਤ ਨਿਤ ਸਾਧ ਕੀ ਗੁਰਚਰਨੀ ਚਿਤ ਲਾਏ। ਤਜੋ ਸਿਆਣਪ ਸੁਰਜਣੋ ਸਿਮਰੋ ਹਰ ਹਰ ਰਾਏ, ਏਕ ਆਸ ਹਰ ਮਨ ਰੱਖੋ ਨਾਨਕ ਦੁਖ ਭਰਮ ਪਉ ਜਾਏ। ਸਾਜਨ ਸੰਤ ਕਰੋ ਏ ਕਾਮ, ਆਣ ਤਿਆਗ ਜਪੋ ਹਰ ਨਾਮ। ਹਾਂਜੀ, ਹਰ ਕੀਰਤ ਸਾਧ ਸੰਗਤ ਹੈ, ਸਿਰ ਕਰਮਣ ਕੈ ਕਰਮਾ। ਜਨ ਨਾਨਕ ਅੰਦਿਨ ਨਾਮ ਜਪੋ ਹਰ ਸੰਤੋ, ਇਹ ਛੂਟਣ ਕਾ ਸਾਚਾ ਪਰਵਾਸਾ। ਕੇਵਲ ਨਾਮ ਜਪੋ ਰੇ ਪ੍ਰਾਣੀ, ਤਬ ਹੀ ਨਹਿਚੇ ਤਰਨਾ। ਸੋ ਸਾਡਾ ਯਤਨ ਤਾਂ ਗੁਰਬਾਣੀ ਦੇ ਉਪਦੇਸ਼ਾਂ ਨੂੰ ਸਮਝਣਾ, ਬੁੱਝਣਾ, ਫਿਰ ਕਮਾਉਣਾ ਹੀ ਹੈ। ਸਤਿਗੁਰੂ ਦੀ ਬਖਸ਼ਿਸ਼ ਤਾਂ ਸਦੀਵੀ ਹੋ ਰਹੀ ਹੈ ਤੇ ਹੁੰਦੀ ਰਹੇਗੀ। ਸੋ ਇਹ ਲੇਖ ਨੰਬਰ 7, ਕਰੋ ਯਤਨ ਜੇ ਹੋਏ ਮਿਹਰਬਾਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।